ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਮੇਰੇ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਮੇਰਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਹੈ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਸਦਾ ਖੁਸ਼ ਰਹੋ, ਸਲਾਮਤ ਰਹੋ ਤੇ ਖੁਦਾ ਤਾਲਾ ਤੁਹਾਨੂੰ ਆਪਣੀਆਂ ਬਹੁਤ ਸਾਰੀਆਂ ਬਰਕਤਾਂ ਨਾਲ ਨਵਾਜ਼ਣ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਮੈਂ ਚਾਹਾਂਗੀ ਕਿ ਸਭ ਤੋਂ ਪਹਿਲੇ ਤੁਸੀਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ ਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਗੀਤ ਨਾਲ ਹੋਏਗਾ ਤੇ ਗੀਤ ਦੇ ਬਾਅਦ ਸਿਹਤ ਦਾ ਪ੍ਰੋਗਰਾਮ ਤੰਦਰੁਸਤੀ ਹਜ਼ਾਰ ਨਿਮਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏਗਾ ਤੇ ਸਿਹਤ ਦੇ ਹਵਾਲੇ ਤੋਂ ਤੁਹਾਨੂੰ ਮੁਫੀਦ ਮਸ਼ਵਰੇ ਦਿੱਤੇ ਜਾਣਗੇ ਜਿਨ੍ਹਾਂ 'ਤੇ ਅਮਲ ਕਰਕੇ ਤੁਸੀਂ ਨਾ ਸਿਰਫ ਆਪਣੀ ਬਲਕਿ ਆਪਣੇ ਖਾਨਦਾਨ ਦੀ ਸਿਹਤ ਦਾ ਵੀ ਖਿਆਲ ਰੱਖ ਸਕਦੇ ਹੋ। ਤੇ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਅਲਾਹੀ ਪਾਕ ਕਲਾਮ 'ਚੋਂ ਪੈਗਾਮ ਪੇਸ਼ ਕਰਨਗੇ। ਉਮੀਦ ਕਰਨੇ ਆ ਕਿ ਅੱਜ ਦੇ ਪੈਗਾਮ ਦੇ ਜ਼ਰੀਏ ਯਕੀਨਨ ਤੁਸੀਂ ਖੁਦਾਵੰਦ ਕੋਲੋਂ ਬਰਕਤ ਪਾਓਗੇ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਆ। ساتھیو، خداوندی تعریف دے لئی ہنے تواڈی خدمت چ جڑا خوبصورت گیت پیش کیتا گیا، یقیناً یہ گیت تانوں پسند آیا ہوئے گا۔ تے جویں کہ تانوں پتہ ہے کہ اج دے دن صحت دا پروگرام تندرستی ہزار نعمت تواڈی خدمت چ پیش کیتا جاندا ہے۔ ساتھیو، اج دے پروگرام چ میں تانوں ہائی بلڈ پریشر دی بیماری، ان دے علاج تے بچاؤ دے بارے دساں گی۔ ساتھیو، اسی ویکھنے آ کہ ہائی بلڈ پریشر ਇੱਕ ਬਹੁਤ ਹੀ ਆਮ ਬਿਮਾਰੀ ਏ ਅਤੇ ਹਰ ਦੂਸਰਾ ਫਰਦ ਇਸ ਬਿਮਾਰੀ ਦਾ ਸ਼ਿਕਾਰ ਏ। ਅੱਜ ਮੈਂ ਤੁਹਾਨੂੰ ਇਹੋ ਹੀ ਦੱਸਾਂਗੀ ਕਿ ਤੁਸੀਂ ਇਸ ਬਿਮਾਰੀ ਤੋਂ ਕਿਸ ਤਰ੍ਹਾਂ ਬਚ ਸਕਦੇ ਹੋ, ਇਹਦੇ ਇਲਾਜ ਦੇ ਕਿਹੜੇ ਤਰੀਕੇਕਾਰ ਨੇ ਜਿਨ੍ਹਾਂ 'ਤੇ ਅਮਲ ਕਰਕੇ ਤੁਸੀਂ ਹਾਈ ਬਲੱਡ ਪ੍ਰੈਸ਼ਰ ਤੋਂ ਬਚ ਸਕਦੇ ਹੋ। ਸਾਥੀਓ, ਯਾਦ ਰੱਖੋ ਕਿ ਖੂਨ ਸਾਡੇ ਜਿਸਮ 'ਚ ਇੱਕ ਖਾਸ ਦਬਾਓ ਦੇ ਤਹਿਤ ਗਰਦਿਸ਼ ਕਰਦਾ ਏ ਜਿਹਦੇ ਨਾਲ ਜ਼ਿੰਦਗੀ ਚੱਲਦੀ ਏ। ਅਗਰ ਮੁਖਤਲਿਫ ਵਜੂਹਾਤ ਦੀ ਬਿਨਾ 'ਤੇ ਇਹਦੇ ਦਬਾਓ ਜਾਂ ਪ੍ਰੈਸ਼ਰ 'ਚ ਇਜ਼ਾਫਾ ਹੋ ਜਾਏ ਤਾਂ ਫਿਰ ਬੰਦਾ ਹਾਈ ਬਲੱਡ ਪ੍ਰੈਸ਼ਰ ਦਾ ਸ਼ਿਕਾਰ ਹੋ ਜਾਂਦਾ ਏ, ਜਿਹੜਾ ਇਨਸਾਨ ਨੂੰ ਵਾਕਿਆ ਹੀ ਹਿਲਾ ਕੇ ਰੱਖ ਦਿੰਦਾ ਏ। ਸਾਥੀਓ, ਇਸ ਬਿਮਾਰੀ ਦੀ ਵੱਡੀ ਵਜ੍ਹਾ ਗੁਰਦਿਆਂ ਦੀ ਬਿਮਾਰੀ ਏ। ਕੁਝ ਹਾਰਮੋਨ ਵਗੈਰਾ ਦੀ ਜ਼ਿਆਦਤੀ ਜਾਂ ਫਿਰ ਅੱਜ ਕੱਲ੍ਹ ਦੇ ਮਾਡਰਨ ਦੌਰ ਦੀਆਂ ਉਲਝਣਾਂ ਅਤੇ ਪਰੇਸ਼ਾਨੀਆਂ ਵੀ ਹੋ ਸਕਦੀਆਂ ਨੇ। ਸਾਥੀਓ, ਅਸੀਂ ਵੇਖਦੇ ਹਾਂ ਕਿ ਜ਼ਿਆਦਾ ਗੁੱਸੇ ਅਤੇ ਪਰੇਸ਼ਾਨੀ ਦੀ ਹਾਲਤ 'ਚ ਬਲੱਡ ਪ੍ਰੈਸ਼ਰ ਜ਼ਿਆਦਾ ਹੋ ਜਾਂਦਾ ਏ ਅਤੇ ਹਾਈ ਬਲੱਡ ਪ੍ਰੈਸ਼ਰ ਕਿਸੇ ਵੀ ਉਮਰ 'ਚ ਹੋ ਸਕਦਾ ਏ। ਜਿਸ ਖਾਨਦਾਨ 'ਚ ਇੱਕ ਆਦਮੀ ਨੂੰ ਇਹ ਤਕਲੀਫ ਹੋਏ, ਉੱਥੇ ਦੂਸਰਿਆਂ ਨੂੰ ਵੀ ਇਹ ਤਕਲੀਫ ਹੋ ਸਕਦੀ ਏ। ਇਹਦੇ ਇਲਾਵਾ ਸਿਗਰਟ ਪੀਣ ਵਾਲਿਆਂ ਨੂੰ ਅਤੇ ਨਸ਼ਾ ਕਰਨ ਵਾਲਿਆਂ 'ਚ ਵੀ ਇਹ ਬਿਮਾਰੀ ਪਾਈ ਜਾਂਦੀ ਏ। ਸਾਥੀਓ, ਹੁਣ ਮੈਂ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਦੀਆਂ ਚੰਦ ਅਲਾਮਤ ਦੇ ਬਾਰੇ ਦੱਸਾਂਗੀ। ਯਾਦ ਰੱਖੋ ਕਿ ਜਦੋਂ ਖੂਨ ਦਾ ਦਬਾਓ ਵੱਧਦਾ ਏ ਤਾਂ ਉਹਦੀ ਵੱਡੀ ਅਲਾਮਤ ਐਵੇਂ ਕਿ ਇਨਸਾਨ ਦਾ ਸਿਰ ਚਕਰਾਉਣਾ ਸ਼ੁਰੂ ਕਰ ਦਿੰਦਾ ਏ। ਸਿਰ 'ਚ ਦਰਦ ਬਹੁਤ ਜ਼ਿਆਦਾ ਰਹਿੰਦੀ ਏ, ਮਗਰ ਅਕਸਰ ਔਕਾਤ ਹਾਈ ਬਲੱਡ ਪ੍ਰੈਸ਼ਰ 'ਚ ਕੋਈ ਖਾਸ ਅਲਾਮਤ ਨਹੀਂ ਹੁੰਦੀ, ਜਾਂ ਫਿਰ ਹਾਈ ਬਲੱਡ ਪ੍ਰੈਸ਼ਰ ਜਿਸ ਬਿਮਾਰੀ ਦੀ ਵਜ੍ਹਾ ਨਾਲ ਹੁੰਦਾ ਏ ਉਹਦੀ ਕੋਈ ਅਲਾਮਤ ਹੋ ਸਕਦੀ ਏ। ਸਾਥੀਓ, ਅਗਰ ਤੁਸੀਂ ਇਸ ਬਿਮਾਰੀ ਦਾ ਸ਼ਿਕਾਰ ਹੋ ਤਾਂ ਫਿਰ ਤੁਹਾਨੂੰ ਡਾਕਟਰ ਨਾਲ ਮਸ਼ਵਰਾ ਕਰਨਾ ਚਾਹੀਦਾ ਏ। ਮੁਖਤਲਿਫ ਉਮਰਾਂ 'ਚ ਨੋਰਮਲ ਬਲੱਡ ਪ੍ਰੈਸ਼ਰ ਦੀ ਰੀਡਿੰਗ ਮੁਖਤਲਿਫ ਹੁੰਦੀ ਏ, ਸੋ ਇਸ ਲਈ ਜਦੋਂ ਤੁਹਾਨੂੰ ਮਹਿਸੂਸ ਹੋਏ ਕਿ ਤੁਹਾਡਾ ਸਿਰ ਬਹੁਤ ਚਕਰਾ ਰਿਹਾ ਏ, ਸਿਰ 'ਚ ਦਰਦ ਹੋ ਰਹੀ ਏ, ਤਾਂ ਫਿਰ ਸਾਥੀਓ ਜ਼ਰੂਰ ਡਾਕਟਰ ਕੋਲ ਜਾਓ ਤਾਂ ਕਿ ਉਹ ਤੁਹਾਡਾ ਬਲੱਡ ਪ੍ਰੈਸ਼ਰ ਚੈੱਕ ਕਰਕੇ ਤੁਹਾਨੂੰ ਇਲਾਜ ਦੇ ਬਾਰੇ ਦੱਸੇ। ਸਾਥੀਓ, ਯਾਦ ਰੱਖੋ ਕਿ ਚੰਦ ਗੱਲਾਂ 'ਤੇ ਅਮਲ ਕਰਕੇ ਅਸੀਂ ਹਾਈ ਬਲੱਡ ਪ੍ਰੈਸ਼ਰ ਅਤੇ ਦੂਸਰੀਆਂ ਬਿਮਾਰੀਆਂ ਤੋਂ ਬਚ ਸਕਦੇ ਹਾਂ। ਸਭ ਤੋਂ ਪਹਿਲੀ ਗੱਲ ਹੈ ਕਿ ਸਾਨੂੰ ਹਰ ਰੋਜ਼ ਇਬਾਦਤ ਕਰਨੀ ਚਾਹੀਦੀ ਏ। ਜਿਹੜੇ ਲੋਕ ਖੁਦਾਵੰਦ 'ਤੇ ਯਕੀਨ ਰੱਖਦੇ ਨੇ ਅਤੇ ਉਹਨਾਂ ਦੀ ਬਾਰਗਾਹ 'ਚ ਝੁਕਦੇ ਨੇ, ਉਹ ਕਦੀ ਵੀ ਜ਼ਿਹਨੀ ਤਣਾਓ ਜਾਂ ਦਬਾਓ ਦਾ ਸ਼ਿਕਾਰ ਨਹੀਂ ਹੁੰਦੇ ਅਤੇ ਉਹਨਾਂ ਦਾ ਬਲੱਡ ਪ੍ਰੈਸ਼ਰ ਵੀ ਕੰਟਰੋਲ 'ਚ ਰਹਿੰਦਾ ਏ। ਇਸ ਲਈ ਜ਼ਰੂਰੀ ਏ ਕਿ ਨਿਜਾਤ ਦੇ ਲਈ ਖੁਦਾਵੰਦ 'ਤੇ ਭਰੋਸਾ ਕੀਤਾ ਜਾਏ ਅਤੇ ਇਬਾਦਤ ਨੂੰ ਆਪਣੀ ਜ਼ਿੰਦਗੀ ਦਾ ਮਾਮੂਲ ਬਣਾਇਆ ਜਾਏ। ਇਸੇ ਤਰ੍ਹਾਂ ਸਾਥੀਓ, ਹਰ ਕੰਮ ਤਵੱਜਾ, ਧਿਆਨ ਅਤੇ ਸਬਰ ਦੇ ਨਾਲ ਕਰੋ। ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲੇ ਖੁਦਾਵੰਦ ਤੋਂ ਮਦਦ ਮੰਗੋ ਅਤੇ ਜਦੋਂ ਇੱਕ ਕੰਮ ਕਰਨ ਦਾ ਤਹੱਈਆ ਕਰ ਲਵੋ ਤਾਂ ਫਿਰ ਪੂਰੇ ਦਿਲ ਦੇ ਨਾਲ ਉਹ ਕੰਮ ਕਰੋ। ਪਰੇਸ਼ਾਨੀਆਂ ਨੂੰ ਅਤੇ ਫਿਕਰਾਂ ਨੂੰ ਆਪਣੇ ਜ਼ਿਹਨ 'ਚੋਂ ਕੱਢ ਦਵੋ। ਇਹਦੇ ਨਾਲ ਜ਼ਿੰਦਗੀ 'ਚ ਠਹਿਰਾਓ ਆਏਗਾ ਅਤੇ ਬਲੱਡ ਪ੍ਰੈਸ਼ਰ ਜੈਸੀ ਬਿਮਾਰੀ ਤੋਂ ਵੀ ਜਾਨ ਛੁੱਟ ਜਾਏਗੀ। ਸਾਥੀਓ, ਅਸੀਂ ਵੇਖਦੇ ਹਾਂ ਕਿ ਇਸ ਬਿਮਾਰੀ 'ਤੇ ਕਾਬੂ ਪਾਉਣ ਦੇ ਲਈ ਵਰਜਿਸ਼ ਵੀ ਬਹੁਤ ਹੀ ਜ਼ਰੂਰੀ ਏ। ਜਿਸਮ ਨੂੰ ਤਰੋਤਾਜ਼ਾ ਅਤੇ ਜ਼ਿਹਨ ਨੂੰ ਸਾਫ਼ ਰੱਖਣ ਦੇ ਲਈ ਜਿਸਮਾਨੀ ਵਰਜਿਸ਼ ਅਤੇ ਸੈਰ ਦੀ ਬਹੁਤ ਹੀ ਅਹਿਮੀਅਤ ਏ। ਸੁਬਹਾ ਦੀ ਸੈਰ ਸਾਰੇ ਦਿਨ ਦੇ ਕੰਮ ਦੇ ਲਈ ਬਹੁਤ ਬਿਹਤਰ ਏ। ਇਹਦੇ ਨਾਲ ਖੂਨ ਦੀ ਗਰਦਿਸ਼ ਆਪਣੀ ਸਹੀ ਹਾਲਤ 'ਚ ਆ ਜਾਂਦੀ ਏ ਅਤੇ ਇਹਦੇ ਦਬਾਓ 'ਚ ਵੀ ਇਜ਼ਾਫਾ ਨਹੀਂ ਹੁੰਦਾ। ਸਾਥੀਓ, ਯਾਦ ਰੱਖੋ ਕਿ ਮੋਟਾਪਾ ਵਬਾਲੇ ਜਾਨ ਏ ਅਤੇ ਬਹੁਤ ਸਾਰੀਆਂ ਬਿਮਾਰੀਆਂ ਦੀ ਜੜ ਏ। ਮੋਟੇ ਲੋਕ ਕਿਸੇ ਕੰਮ ਦੇ ਨਹੀਂ ਰਹਿੰਦੇ ਅਤੇ ਆਪਣੇ ਆਪ ਤੋਂ ਵੀ ਫਾਰਿਗ ਹੋ ਜਾਂਦੇ ਨੇ। ਇਸ ਲਈ ਜ਼ਰੂਰੀ ਏ ਕਿ ਹਮੇਸ਼ਾ ਭੁੱਖ ਰੱਖ ਕੇ ਸਾਦਾ ਅਤੇ ਮਤਵਾਜ਼ਨ ਖਾਣਾ ਖਾਓ ਅਤੇ ਜ਼ਿਆਦਾ ਘਿਓ ਅਤੇ ਤੇਲ ਵਾਲੀਆਂ ਚੀਜ਼ਾਂ ਤੋਂ ਪਰਹੇਜ਼ ਕਰੋ। ਸਾਥੀਓ, ਤਹਿਕੀਕ ਦੇ ਮੁਤਾਬਿਕ ਇਹ ਗੱਲ ਸਾਬਿਤ ਹੋ ਚੁੱਕੀ ਏ ਕਿ ਸਿਗਰਟ ਨੋਸ਼ੀ ਕਰਨ ਵਾਲੇ ਹਜ਼ਰਾਤ ਬਲੱਡ ਪ੍ਰੈਸ਼ਰ ਦੀ ਬਿਮਾਰੀ ਦਾ ਸ਼ਿਕਾਰ ਰਹਿੰਦੇ ਨੇ। ਉਹਨਾਂ 'ਚ ਇਹ ਬਿਮਾਰੀ ਆਮ ਲੋਕਾਂ ਦੀ ਬਨਿਸਬਤ 10 ਗੁਣਾ ਜ਼ਿਆਦਾ ਪਾਈ ਜਾਂਦੀ ਏ। ਇਸ ਲਈ ਜ਼ਰੂਰੀ ਹੈ ਕਿ ਸਿਗਰਟ ਨੋਸ਼ੀ ਤੋਂ ਅੱਜ ਹੀ ਤੌਬਾ ਕਰ ਲਵੋ। ਸਾਥੀਓ, ਜ਼ਿੰਦਗੀ ਖੁਦਾ ਪਾਕ ਦੀ ਨੇਮਤ ਹੈ ਅਤੇ ਅੱਛੀ ਸਿਹਤ ਉਹਨਾਂ ਦਾ ਅਨਮੋਲ ਖਜ਼ਾਨਾ ਹੈ। ਸਿਹਤ ਨੂੰ ਅੱਛਾ ਰੱਖਣ ਦੇ ਲਈ ਅੱਜ ਹੀ ਸਿਗਰਟ ਨੋਸ਼ੀ ਨੂੰ ਤਰਕ ਕਰ ਦਵੋ। ਯਕੀਨਨ ਜਦੋਂ ਤੁਸੀਂ ਇਸ ਤਰ੍ਹਾਂ ਕਰੋਗੇ ਤਾਂ ਫਿਰ ਤੁਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਮਹਿਫੂਜ਼ ਰਹਿ ਪਾਓਗੇ। ਇਹਦੇ ਇਲਾਵਾ ਸਾਥੀਓ, ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗੀ ਕਿ ਖੁਰਾਕ 'ਚ ਨਮਕ ਦਾ ਇਸਤੇਮਾਲ ਵੀ ਘੱਟ ਤੋਂ ਘੱਟ ਕਰੋ। ਨਮਕ 'ਚ ਜਿਹੜਾ ਸੋਡੀਅਮ ਹੁੰਦਾ ਹੈ ਉਹ ਬਲੱਡ ਪ੍ਰੈਸ਼ਰ ਵਧਾਉਣ 'ਚ ਅਹਿਮ ਕਿਰਦਾਰ ਅਦਾ ਕਰਦਾ ਏ। ਇਸ ਲਈ ਜ਼ਰੂਰੀ ਹੈ ਕਿ ਨਮਕ ਵਾਲੀਆਂ ਚੀਜ਼ਾਂ ਮਸਲਨ ਪਨੀਰ, ਪਕੌੜੇ, ਸਮੋਸੇ, ਚਟਪਟੇ ਖਾਣੇ, ਨਮਕੀਨ ਬਿਸਕਿਟ ਵਗੈਰਾ ਖਾਣ ਤੋਂ ਮੁਕੰਮਲ ਪਰਹੇਜ਼ ਕਰੋ ਅਤੇ ਆਪਣੀ ਖੁਰਾਕ 'ਚ ਐਸੀਆਂ ਚੀਜ਼ਾਂ ਵੀ ਸ਼ਾਮਿਲ ਨਾ ਕਰੋ। ਸਾਥੀਓ, ਅਸੀਂ ਵੇਖਦੇ ਹਾਂ ਕਿ ਹਾਈ ਬਲੱਡ ਪ੍ਰੈਸ਼ਰ ਅੱਜ ਕੱਲ੍ਹ ਬੜੀ ਤੇਜ਼ੀ ਨਾਲ ਫੈਲ ਰਿਹਾ ਹੈ। ਮੁਖਤਲਿਫ ਕਿਸਮ ਦੀਆਂ ਪਰੇਸ਼ਾਨੀਆਂ ਅਤੇ ਫਿਕਰਾਂ ਤਾਂ ਵੈਸੇ ਹੀ ਇਸ ਦੌਰ 'ਚ ਹਰ ਮੋੜ 'ਤੇ ਆ ਜਾਂਦੀਆਂ ਨੇ। ਜ਼ਰਾ ਜਿਹੀ ਗੱਲ ਬਰਦਾਸ਼ਤ ਕਰਨਾ ਇਨਸਾਨ ਦੇ ਲਈ ਅੱਜ ਮੁਸ਼ਕਿਲ ਹੋ ਚੁੱਕਿਆ ਹੈ। ਗੁੱਸਾ ਕੰਟਰੋਲ ਨਹੀਂ ਹੁੰਦਾ ਅਤੇ ਦੂਸਰਿਆਂ ਨਾਲ ਲੜਨ ਮਰਨ ਤੱਕ ਆਦਮੀ ਤਿਆਰ ਨਜ਼ਰ ਆਉਂਦਾ ਹੈ। ਸਾਥੀਓ, ਜਦੋਂ ਸਾਡਾ ਰਵੱਈਆ ਇਸ ਤਰ੍ਹਾਂ ਦਾ ਹੁੰਦਾ ਹੈ ਤਾਂ ਫਿਰ ਇਨਸਾਨ ਹਾਈ ਬਲੱਡ ਪ੍ਰੈਸ਼ਰ 'ਚ ਯਕੀਨਨ ਮੁਬਤਲਾ ਹੋ ਜਾਂਦਾ ਹੈ। ਇਹਦੇ ਇਲਾਵਾ ਚਟਪਟੀਆਂ ਗਜ਼ਾਵਾਂ ਦੇ ਇਸਤੇਮਾਲ ਨਾਲ ਵੀ ਜਿਸਮ 'ਤੇ ਅਜ਼ਾਫੀ ਬੋਝ ਪੈਂਦਾ ਹੈ ਅਤੇ ਇਨਸਾਨ ਬਲੱਡ ਪ੍ਰੈਸ਼ਰ ਦਾ ਸ਼ਿਕਾਰ ਹੋ ਜਾਂਦਾ ਹੈ। ਸਾਥੀਓ, ਬਲੱਡ ਪ੍ਰੈਸ਼ਰ ਘੱਟ ਕਰਨ ਦੇ ਲਈ ਬਹੁਤ ਸਾਰੀਆਂ ਦਵਾਈਆਂ ਵੀ ਮੌਜੂਦ ਨੇ, ਲੇਕਿਨ ਦਵਾ ਇਸਤੇਮਾਲ ਕਰਨ ਤੋਂ ਪਹਿਲੇ ਆਪਣੇ ਡਾਕਟਰ ਨਾਲ ਜ਼ਰੂਰ ਰਾਬਤਾ ਕਰੋ, ਕਿਉਂਕਿ ਡਾਕਟਰ ਹੀ ਤੁਹਾਨੂੰ ਸਹੀ ਮਸ਼ਵਰਾ ਦੇ ਸਕਦਾ ਹੈ। ਅਗਰ ਤੁਸੀਂ ਹਾਈ ਬਲੱਡ ਪ੍ਰੈਸ਼ਰ ਤੋਂ ਬਚਣਾ ਚਾਹੁੰਦੇ ਹੋ ਤਾਂ ਫਿਰ ਆਪਣੀ ਗਿਜ਼ਾ 'ਚ ਨਮਕ ਦਾ ਇਸਤੇਮਾਲ ਘੱਟ ਕਰੋ। ਸਬਜ਼ੀਆਂ ਦਾ ਅਤੇ ਫਲਾਂ ਦਾ ਇਸਤੇਮਾਲ ਜ਼ਿਆਦਾ ਕਰੋ, ਮਸਲਨ ਲੋਬੀਆ, ਆੜੂ, ਨਾਸ਼ਪਤੀ, ਕੇਲਾ, ਫਲੀਆਂ ਵਗੈਰਾ। ਇਹ ਚੀਜ਼ਾਂ ਉਹਨਾਂ ਲੋਕਾਂ ਦੇ ਲਈ ਬਹੁਤ ਹੀ ਫਾਇਦੇਮੰਦ ਨੇ ਜਿਹੜੇ ਕਿ ਹਾਈ ਬਲੱਡ ਪ੍ਰੈਸ਼ਰ ਦਾ ਸ਼ਿਕਾਰ ਹੁੰਦੇ ਨੇ। ਵਰਜਿਸ਼ ਨੂੰ ਆਪਣੀ ਜ਼ਿੰਦਗੀ ਦਾ ਮਾਮੂਲ ਬਣਾਓ ਅਤੇ ਆਪਣੇ ਮਿਜ਼ਾਜ ਨੂੰ ਠੰਡਾ ਰੱਖੋ। ਸਾਥੀਓ, ਜਦੋਂ ਤੁਸੀਂ ਇਹਨਾਂ ਗੱਲਾਂ 'ਤੇ ਅਮਲ ਕਰੋਗੇ ਤਾਂ ਫਿਰ ਯਕੀਨਨ ਤੁਸੀਂ ਹਾਈ ਬਲੱਡ ਪ੍ਰੈਸ਼ਰ ਤੋਂ ਮਹਿਫੂਜ਼ ਰਹਿ ਪਾਓਗੇ। ਸੋ ਮੈਂ ਉਮੀਦ ਕਰਨੀ ਹਾਂ ਕਿ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਮੇਰੀ ਇਹ ਦੁਆ ਹੈ ਕਿ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਅਤੇ ਤੁਹਾਨੂੰ ਸਾਰਿਆਂ ਨੂੰ ਬਹੁਤ ਸਾਰੀਆਂ ਬਰਕਤਾਂ ਨਾਲ ਨਵਾਜ਼ਣ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਅਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਅਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਮਾਈ, ਬਾਈਬਲ ਮੁਕੱਦਸ ਕੀ ਤਾਲੀਮਾਤ ਕੋ ਮਜ਼ੀਦ ਸਿੱਖਣੇ ਕੇ ਲੀਏ ਯਾ ਅਗਰ ਆਪਕਾ ਕੋਈ ਸਵਾਲ ਹੋ ਤੋ ਆਪ ਹਮਸੇ ਵਟਸਐਪ ਕੇ ਜ਼ਰੀਏ ਇਸ ਨੰਬਰ ਪਰ ਰਾਬਤਾ ਕਰ ਸਕਤੇ ਹੈਂ। ਹਮਾਰਾ ਵਟਸਐਪ ਨੰਬਰ ਹੈ 0092310176792। ਨੰਬਰ ਇੱਕ ਬਾਰ ਫਿਰ ਨੋਟ ਕਰ ਲੇ 0092310176792। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ 'ਚੋਂ ਪੈਗਾਮ ਸੁਣੀਏ ਅਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਅਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਅਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਇਸ ਮਸੀਹ ਦੇ ਅਜ਼ਲੀ ਤੇ ਅਬਦੀ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਮੈਂ ਮਸੀਹ ਯਿਸੂ ਵਿੱਚ ਤੁਹਾਡਾ ਖਾਦਮ ਅਜ਼ਮਤ ਇਮੈਨੁਅਲ ਕਲਾਮੇ ਮੁਕੱਦਸ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਅਤੇ ਮੈਂ ਖੁਦਾਵੰਦ ਖੁਦਾ ਦਾ ਸ਼ੁਕਰ ਅਦਾ ਕਰਨਾ ਵਾਂ ਕਿ ਅੱਜ ਮੈਂ ਤੁਹਾਨੂੰ ਇੱਕ ਵਾਰ ਫਿਰ ਖੁਦਾਵੰਦ ਦਾ ਕਲਾਮ ਸੁਣਾ ਸਕਣਾ। ਸਾਥੀਓ, ਅੱਜ ਅਸੀਂ ਬਾਈਬਲ ਮੁਕੱਦਸ 'ਚੋਂ ਇਸ ਗੱਲ ਨੂੰ ਸਿੱਖਾਂਗੇ ਅਤੇ ਇਸ ਗੱਲ ਨੂੰ ਜਾਣਾਂਗੇ ਕਿ ਨਿਜਾਤ ਪਾਉਣ ਦੀ ਉਮੀਦ। ਸਾਥੀਓ, ਜਦੋਂ ਅਸੀਂ ਬਾਈਬਲ ਮੁਕੱਦਸ ਨੂੰ ਗਹਿਰਾਈ ਦੇ ਨਾਲ ਪੜ੍ਹਦੇ ਹਾਂ ਉਸ ਵੇਲੇ ਅਸੀਂ ਇਸ ਗੱਲ ਨੂੰ ਜਾਣਨ ਵਾਲੇ ਬਣਦੇ ਹਾਂ ਕਿ ਹਰ ਇੱਕ ਦੇ ਲਈ ਬਾਈਬਲ ਮੁਕੱਦਸ ਵਿੱਚ ਨਿਜਾਤ ਪਾਉਣ ਦੀ ਉਮੀਦ ਪਾਈ ਜਾਂਦੀ ਹੈ। ਸੋ ਇੱਥੇ ਇਹ ਸਵਾਲ ਪੈਦਾ ਹੁੰਦਾ ਕਿ ਅਸੀਂ ਕਿਵੇਂ ਨਿਜਾਤ ਪਾ ਸਕਦੇ ਹਾਂ। ਬਾਈਬਲ ਮੁਕੱਦਸ ਸਾਨੂੰ ਇਹਦੇ ਬਾਰੇ ਕੀ ਤਾਲੀਮ ਦਿੰਦੀ ਹੈ। ਸਾਥੀਓ, ਇਸ ਤੋਂ ਪਹਿਲਾਂ ਕਿ ਅਸੀਂ ਇਸ ਗੱਲ ਨੂੰ ਜਾਣੀਏ ਕਿ ਅਸੀਂ ਕਿਵੇਂ ਨਿਜਾਤ ਪਾ ਸਕਦੇ ਹਾਂ, ਇੱਥੇ ਮੈਂ ਤੁਹਾਨੂੰ ਆਹ ਗੱਲ ਦੱਸਣਾ ਚਾਹਾਂਗਾ ਕਿ ਨਿਜਾਤ ਦਾ ਜਿਹੜਾ ਮਤਲਬ ਹੈ ਉਹ ਹੈ ਆਜ਼ਾਦੀ, ਮੁਖਲਸੀ ਔਰ ਛੁਟਕਾਰਾ। ਜਦੋਂ ਅਸੀਂ ਆ ਸਵਾਲ ਕਰਦੇ ਹਾਂ ਕਿ ਅਸੀਂ ਕਿਵੇਂ ਨਿਜਾਤ ਪਾ ਸਕਦੇ ਹਾਂ, ਉਸ ਵੇਲੇ ਇਸ ਗੱਲ ਤੋਂ ਮੁਰਾਦ ਆ ਹੈ ਕਿ ਅਸੀਂ ਕਿਵੇਂ ਆਪਣੇ ਗੁਨਾਹਾਂ ਤੋਂ ਬਚਾਏ ਜਾ ਸਕਦੇ ਹਾਂ, ਅਸੀਂ ਕਿਵੇਂ ਗੁਨਾਹ ਤੋਂ ਆਜ਼ਾਦੀ ਪਾ ਸਕਦੇ ਹਾਂ ਅਤੇ ਗੁਨਾਹ ਦੀ ਸਜ਼ਾ ਜਿਹੜੀ ਕਿ ਮੌਤ ਹੈ ਉਹਦੇ ਤੋਂ ਛੁਟਕਾਰਾ ਪਾ ਸਕਦੇ ਹਾਂ। ਸਾਥੀਓ, ਆਹ ਗੱਲ ਯਾਦ ਰੱਖੋ ਕਿ ਇਨਸਾਨ ਫਿਤਰਤੀ ਤੌਰ ਨਾਲ ਗੁਨਾਹਗਾਰ ਹੈ, ਜਿਵੇਂ ਕਿ ਹਜ਼ਰਤ ਦਾਊਦ ਕਹਿੰਦੇ ਨੇ ਕਿ ਮੈਨੂੰ ਵਿੱਚ ਗੁਨਾਹ ਦੇ ਜੰਮਿਆ ਮੇਰੀ ਮਾਹੀ। ਸੋ ਆਹ ਗੱਲ ਸੱਚ ਹੈ ਕਿ ਹਜ਼ਰਤ ਆਦਮ ਅਤੇ ਹਵਾ ਦੇ ਗੁਨਾਹ ਕਰਨ ਦੇ ਬਾਅਦ ਹਰ ਇੱਕ ਇਨਸਾਨ ਫਿਤਰਤੀ ਤੌਰ ਨਾਲ, ਬੁਨਿਆਦੀ ਤੌਰ ਨਾਲ ਗੁਨਾਹਗਾਰ ਹੈ ਅਤੇ ਉਹਨੂੰ ਨਿਜਾਤ ਪਾਉਣ ਦੀ ਜ਼ਰੂਰਤ ਹੈ। ਸੋ ਸਾਥੀਓ, ਅਸੀਂ ਕਿਵੇਂ ਆਪਣੇ ਗੁਨਾਹਾਂ ਤੋਂ ਆਜ਼ਾਦੀ ਪਾ ਸਕਦੇ ਹਾਂ, ਅਸੀਂ ਕਿਵੇਂ ਗੁਨਾਹ ਦੀ ਸਜ਼ਾ ਤੋਂ ਛੁਟਕਾਰਾ ਪਾ ਸਕਦੇ ਹਾਂ। ਨਿਜਾਤ ਪਾਉਣ ਦੇ ਲਈ, ਯਾਨੀ ਕਿ ਆਜ਼ਾਦੀ ਪਾਉਣ ਦੇ ਲਈ, ਛੁਟਕਾਰਾ ਪਾਉਣ ਦੇ ਲਈ, ਮਾਫ਼ੀ ਪਾਉਣ ਦੇ ਲਈ ਸਾਨੂੰ ਕੀ ਕੁਝ ਕਰਨਾ ਚਾਹੀਦਾ ਹੈ? ਬਾਈਬਲ ਮੁਕੱਦਸ ਸਾਨੂੰ ਇਹਦੇ ਬਾਰੇ ਕੀ ਤਾਲੀਮ ਦਿੰਦੀ ਹੈ? ਆਓ ਸਾਥੀਓ, ਅਸੀਂ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਅਮਾਲ ਦੀ ਕਿਤਾਬ ਇਹਦੇ 16ਵੇਂ ਬਾਬ ਦੀ 31ਵੀਂ ਆਇਤ ਪੜ੍ਹੀਏ। ਇੱਥੇ ਪਾਲੂਸ ਰਸੂਲ ਇਸ ਅਹਿਮ ਸਵਾਲ ਦਾ ਜਵਾਬ ਦਿੰਦਾ ਹੈ ਕਿ ਅਸੀਂ ਕਿਵੇਂ ਨਿਜਾਤ ਪਾ ਸਕਦੇ ਹਾਂ। ਇੱਥੇ ਲਿਖਿਆ ਕਿ ਉਹਨੇ ਆਖਿਆ, ਖੁਦਾਵੰਦ ਯਿਸੂ ਮਸੀਹ ਤੇ ਇਮਾਨ ਲਿਆ ਤੇ ਤੂੰ ਤੇ ਤੇਰਾ ਘਰਾਨਾ ਨਿਜਾਤ ਪਾਏਗਾ। ਸੋ ਸਾਥੀਓ, ਪਾਲੂਸ ਰਸੂਲ ਖੁਦਾ ਦਾ ਬੰਦਾ ਆ ਗੱਲ ਬਿਆਨ ਕਰਦਾ ਹੈ ਕਿ ਅਗਰ ਖੁਦਾਵੰਦ ਯਿਸੂ ਮਸੀਹ ਤੇ ਇਮਾਨ ਲਿਆਇਆ ਜਾਏ, ਅਗਰ ਯਿਸੂ ਮਸੀਹ ਨੂੰ ਕਬੂਲ ਕੀਤਾ ਜਾਏ ਤੇ ਫਿਰ ਨਿਜਾਤ ਮਿਲ ਸਕਦੀ ਹੈ। ਸਾਥੀਓ, ਇਸ ਮੌਕੇ ਤੇ ਇੱਕ ਦਰੋਗਾ ਨੇ, ਯਾਨੀ ਕਿ ਇੱਕ ਸਿਪਾਹੀ ਨੇ ਜਿਹੜਾ ਕਿ ਕੈਦੀਆਂ ਤੇ ਪਹਿਰਾ ਦਿੰਦਿਆ ਸੀ, ਜਿਨ੍ਹਾਂ ਵਿੱਚ ਪਾਲੂਸ ਰਸੂਲ ਤੇ ਸਲਾਸ ਵੀ ਸੀ। ਅਸੀਂ ਬਾਈਬਲ ਮੁਕੱਦਸ ਵਿੱਚ ਆ ਗੱਲ ਪੜ੍ਹਦੇ ਹਾਂ ਕਿ ਜਦੋਂ ਪਾਲੂਸ ਰਸੂਲ ਤੇ ਸਲਾਸ ਕੈਦਖਾਨੇ ਵਿੱਚ ਹਮਦੋ ਸਨਾਹ ਕਰਨ ਦੇ ਸਨ, ਖੁਦਾ ਦੇ ਅੱਗੇ ਦੁਆ ਕਰਨ ਦੇ ਸਨ, ਉਸ ਵੇਲੇ ਅਚਾਨਕ ਇੱਕ ਬੜਾ ਵੱਡਾ ਭੂਚਾਲ ਆਇਆ ਤੇ ਉਸ ਭੂਚਾਲ ਦੀ ਵਜ੍ਹਾ ਤੋਂ ਕੈਦਖਾਨੇ ਦੇ ਦਰਵਾਜ਼ੇ ਟੁੱਟ ਗਏ, ਉਹਨਾਂ ਦੀਆਂ ਬੇੜੀਆਂ ਖੁੱਲ੍ਹ ਗਈਆਂ ਤੇ ਜਿਹੜਾ ਦਰੋਗਾ, ਜਿਹੜਾ ਸਿਪਾਹੀ ਉੱਥੇ ਪਹਿਰਾ ਦੇਣ ਦਿਆ ਸੀ, ਉਹ ਘਬਰਾ ਗਿਆ ਤੇ ਉਹਨੇ ਆ ਸੋਚਿਆ ਕਿ ਸ਼ਾਇਦ ਜਿਹੜੇ ਕੈਦੀ ਨੇ ਉਹ ਭੱਜ ਗਏ ਨੇ। ਸੋ ਆ ਸੋਚ ਕੇ ਉਹਨੇ ਆਪਣੇ ਆਪ ਨੂੰ ਕਤਲ ਕਰਨਾ ਚਾਹਿਆ, ਕਿਉਂਕਿ ਉਹ ਜਾਣਦਾ ਸੀ ਕਿ ਅਗਰ ਮੈਂ ਆਪਣੇ ਆਪ ਨੂੰ ਨਹੀਂ ਮਾਰਾਂਗਾ ਤਾਂ ਫਿਰ ਜਿਹੜੇ ਮੇਰੇ ਹਾਕਿਮ ਨੇ ਉਹ ਮੈਨੂੰ ਮਾਰ ਦੇਣਗੇ। ਸੋ ਅਸੀਂ ਖੁਦਾਮ ਦੇ ਕਲਾਮ ਵਿੱਚ ਆ ਗੱਲ ਪੜ੍ਹਦੇ ਹਾਂ ਕਿ ਜਦੋਂ ਉਸ ਸਿਪਾਹੀ ਨੇ ਆਪਣੇ ਆਪ ਨੂੰ ਮਾਰਨਾ ਚਾਹਿਆ, ਉਸ ਵੇਲੇ ਪਾਲੂਸ ਨੇ ਉਹਨੂੰ ਆਵਾਜ਼ ਦੇ ਕੇ ਆ ਗੱਲ ਕਹੀ ਕਿ ਤੂੰ ਆਪਣੇ ਆਪ ਨੂੰ ਨੁਕਸਾਨ ਨਾ ਪਹੁੰਚਾ, ਅਸੀਂ ਇੱਥੇ ਹੀ ਹਾਂ। ਸੋ ਉਸ ਵੇਲੇ ਫਿਰ ਉਸ ਸਿਪਾਹੀ ਨੇ ਪਾਲੂਸ ਰਸੂਲ ਦੇ ਅੱਗੇ ਆ ਸਵਾਲ ਕੀਤਾ ਕਿ ਮੈਂ ਕੀ ਕਰਾਂ ਤਾਂ ਕਿ ਨਿਜਾਤ ਪਾਵਾਂ, ਅਤੇ ਪਾਲੂਸ ਰਸੂਲ ਨੇ ਉਹਨੂੰ ਆ ਜਵਾਬ ਦਿੱਤਾ ਕਿ ਖੁਦਾਵੰਦ ਯਿਸੂ ਮਸੀਹ ਤੇ ਇਮਾਨ ਲਿਆ ਤੇ ਤੂੰ ਤੇ ਤੇਰਾ ਘਰਾਨਾ ਨਿਜਾਤ ਪਾਏਗਾ। ਸੋ ਉਹਨੂੰ ਆ ਗੱਲ ਦੱਸੀ ਗਈ ਕਿ ਯਿਸੂ ਮਸੀਹ ਨੂੰ ਕਬੂਲ ਕਰਨ ਨਾਲ ਨਿਜਾਤ ਮਿਲਦੀ ਏ, ਯਿਸੂ ਮਸੀਹ ਨੂੰ ਨਿਜਾਤ ਦੇਹਿੰਦਾ ਕਬੂਲ ਕਰਨ ਨਾਲ ਗੁਨਾਹਾਂ ਤੋਂ ਮਾਫ਼ੀ ਮਿਲਦੀ ਏ ਤੇ ਗੁਨਾਹਾਂ ਦੀ ਸਜ਼ਾ ਤੋਂ ਛੁਟਕਾਰਾ ਮਿਲਦਾ ਹੈ। ਸਾਥੀਓ, ਅਸੀਂ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਯਹੋਨਾ ਰਸੂਲ ਦੀ ਮਾਰਫਤ ਲਿਖੀ ਗਈ ਅੰਜੀਲ ਦੇ 3ਵੇਂ ਬਾਬ ਦੀ 16ਵੀਂ ਆਇਤ ਤੋਂ ਲੈ ਕੇ 18ਵੀਂ ਆਇਤ ਤੱਕ ਗੱਲ ਪੜ੍ਹਨੇ ਆ ਕਿ ਖੁਦਾ ਨੇ ਦੁਨੀਆਂ ਦੇ ਨਾਲ ਇੰਜ ਦੀ ਮੁਹੱਬਤ ਕੀਤੀ ਕਿ ਉਹਨੇ ਆਪਣਾ ਇਕਲੌਤਾ ਬੇਟਾ ਬਖਸ਼ ਦਿੱਤਾ ਤਾਂ ਕਿ ਜਿਹੜਾ ਵੀ ਉਹਦੇ ਤੇ ਈਮਾਨ ਲਿਆਏ ਉਹ ਹਲਾਕ ਨਾ ਹੋਏ ਬਲਕਿ ਹਮੇਸ਼ਾ ਦੀ ਜ਼ਿੰਦਗੀ ਪਾਏ, ਕਿਉਂਕਿ ਖੁਦਾ ਨੇ ਬੇਟੇ ਨੂੰ ਦੁਨੀਆਂ ਵਿੱਚ ਇਸ ਲਈ ਨਹੀਂ ਘੱਲਿਆ ਕਿ ਦੁਨੀਆਂ ਤੇ ਸਜ਼ਾ ਦਾ ਹੁਕਮ ਕਰੇ, ਬਲਕਿ ਇਸ ਲਈ ਕਿ ਦੁਨੀਆਂ ਉਹਦੇ ਵਸੀਲੇ ਤੋਂ ਨਿਜਾਤ ਪਾਏ। ਜਿਹੜਾ ਉਹਦੇ ਤੇ ਈਮਾਨ ਲਿਆਂਦਾ ਹੈ ਉਹਦੇ ਤੇ ਸਜ਼ਾ ਦਾ ਹੁਕਮ ਨਹੀਂ ਹੁੰਦਾ, ਜਿਹੜਾ ਉਹਦੇ ਤੇ ਈਮਾਨ ਨਹੀਂ ਲਿਆਂਦਾ ਉਹਦੇ ਤੇ ਸਜ਼ਾ ਦਾ ਹੁਕਮ ਹੋ ਚੁੱਕੀ ਹੈ, ਇਸ ਲਈ ਕਿ ਉਹ ਖੁਦਾ ਦੇ ਇਕਲੌਤੇ ਬੇਟੇ ਦੇ ਨਾਮ ਤੇ ਈਮਾਨ ਨਹੀਂ ਲਿਆਏ। ਸੋ ਸਾਥੀਓ, ਅਸੀਂ ਵੇਖਦੇ ਹਾਂ ਕਿ ਬਾਈਬਲ ਮੁਕੱਦਸ ਵਿੱਚ ਬਾਰ ਬਾਰ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਹੈ ਕਿ ਜਿਹੜਾ ਯਿਸੂ ਮਸੀਹ ਤੇ ਈਮਾਨ ਲਿਆਂਦਾ ਹੈ ਉਹ ਨਿਜਾਤ ਪਾਉਂਦਾ ਹੈ, ਪਰ ਜਿਹੜਾ ਯਿਸੂ ਮਸੀਹ ਤੇ ਈਮਾਨ ਨਹੀਂ ਲਿਆਂਦਾ ਉਹਦੇ ਤੇ ਸਜ਼ਾ ਦਾ ਹੁਕਮ ਹੋ ਚੁੱਕੀ ਹੈ। ਮੇਰੇ ਭਰਾਵੋ, ਮੇਰੀ ਭੈਣੋ, ਬਾਈਬਲ ਮੁਕੱਦਸ ਵਿੱਚ ਸਾਡੇ ਸਾਰਿਆਂ ਵਾਸਤੇ ਨਿਜਾਤ ਪਾਉਣ ਦੀ ਉਮੀਦ ਪਾਈ ਜਾਂਦੀ ਹੈ। ਸਿਰਫ ਅਸੀਂ ਯਿਸੂ ਮਸੀਹ ਤੇ ਇਮਾਨ ਲਿਆਉਣ ਨਾਲ ਹੀ ਨਿਜਾਤ ਪਾ ਸਕਦੇ ਹਾਂ। ਅਮਾਲ ਦੀ ਕਿਤਾਬ ਇਹਦੇ 4 ਬਾਬ ਦੀ 12ਵੀਂ ਆਇਤ ਵਿੱਚ ਲਿਖਿਆ ਕਿ ਕਿਸੇ ਦੂਜੇ ਦੇ ਵਸੀਲੇ ਤੋਂ ਨਿਜਾਤ ਨਹੀਂ ਹੈ, ਕਿਉਂਕਿ ਆਸਮਾਨ ਦੇ ਥੱਲੇ ਲੋਕਾਂ ਨੂੰ ਕੋਈ ਦੂਸਰਾ ਨਾਮ ਬਖਸ਼ਿਆ ਨਹੀਂ ਗਿਆ ਜਿਹਦੇ ਵਸੀਲੇ ਤੋਂ ਅਸੀਂ ਨਿਜਾਤ ਪਾ ਸਕੀਏ। ਸੋ ਅਸੀਂ ਵੇਖਦੇ ਕਿ ਬਾਈਬਲ ਮੁਕੱਦਸ ਦੇ ਇਸ ਹਵਾਲੇ ਵਿੱਚ ਆ ਖੁਸ਼ਖਬਰੀ ਦਾ ਪੈਗਾਮ ਦਿੱਤਾ ਗਿਆ ਹੈ ਕਿ ਕਿਸੇ ਦੂਜੇ ਦੇ ਵਸੀਲੇ ਤੋਂ ਨਿਜਾਤ ਨਹੀਂ ਹੈ, ਕੋਈ ਹੋਰ ਸਾਨੂੰ ਨਿਜਾਤ ਨਹੀਂ ਦੇ ਸਕਦਾ, ਸਿਰਫ ਯਿਸੂ ਮਸੀਹ ਹੀ ਸਾਨੂੰ ਨਿਜਾਤ ਦੇ ਸਕਦਾ ਹੈ। ਯਾਨੀ ਕਿ ਸਿਰਫ ਯਿਸੂ ਮਸੀਹ ਹੀ ਸਾਨੂੰ ਗੁਨਾਹਾਂ ਦੀ ਸਜ਼ਾ ਤੋਂ ਛੁਟਕਾਰਾ ਦੇ ਸਕਦਾ ਹੈ। ਯਿਸੂ ਮਸੀਹ ਨੂੰ ਕਬੂਲ ਕਰਨ ਨਾਲ ਹੀ ਅਸੀਂ ਗੁਨਾਹਾਂ ਤੋਂ ਮਾਫ਼ੀ ਪਾਉਂਦੇ ਹਾਂ। ਅਸੀਂ ਯਿਸੂ ਮਸੀਹ ਨੂੰ ਕਬੂਲ ਕਰਨ ਨਾਲ ਨਿਜਾਤ ਪਾ ਕੇ ਹਮੇਸ਼ਾ ਦੀ ਜ਼ਿੰਦਗੀ ਨੂੰ ਪਾਉਣ ਵਾਲੇ ਬਣਦੇ ਹਾਂ। ਸਾਥੀਓ, ਭਾਵੇਂ ਸਾਡਾ ਤਾਲੁਕ ਕਿਸੇ ਵੀ ਕੌਮ ਦੇ ਨਾਲ, ਕਿਸੇ ਵੀ ਮਜ਼ਹਬ ਦੇ ਨਾਲ, ਕਿਸੇ ਵੀ ਨਸਲ ਦੇ ਨਾਲ ਕਿਉਂ ਨਾ ਹੋਏ, ਭਾਵੇਂ ਅਸੀਂ ਜਿੱਥੇ ਵੀ ਹੋਈਏ, ਨਿਜਾਤ ਸਾਡੇ ਸਾਰਿਆਂ ਵਾਸਤੇ ਵੇ। ਨਿਜਾਤ ਪਾਉਣ ਦੇ ਲਈ ਇਹ ਜ਼ਰੂਰੀ ਨਹੀਂ ਹੈ ਕਿ ਅਸੀਂ ਇੱਕ ਮਸੀਹੀ ਘਰ ਵਿੱਚ ਪੈਦਾ ਹੋਈਏ ਅਤੇ ਫਿਰ ਹੀ ਅਸੀਂ ਨਿਜਾਤ ਪਾ ਸਕਾਂਗੇ। ਨਿਜਾਤ ਪੂਰੀ ਦੁਨੀਆ ਦੇ ਲਈ ਹੈ, ਭਾਵੇਂ ਅਸੀਂ ਜਿਹੜੇ ਵੀ ਘਰਾਣੇ ਦੇ ਨਾਲ, ਜਿਹੜੀ ਵੀ ਨਸਲ ਦੇ ਨਾਲ, ਜਿਹੜੇ ਵੀ ਮਜ਼ਹਬ ਦੇ ਨਾਲ, ਕੌਮ ਦੇ ਨਾਲ ਤਾਲੁਕ ਕਿਉਂ ਨਾ ਰੱਖਦੇ ਹੋਈਏ, ਅਹਿਮ ਗੱਲ ਆਏ ਕਿ ਅਸੀਂ ਯਿਸੂ ਮਸੀਹ ਦੇ ਕੋਲ ਆਈਏ। ਉਹਨੂੰ ਕਹੀਏ ਕਿ ਯਿਸੂ, ਮੈਂ ਤੈਨੂੰ ਆਪਣਾ ਨਿਜਾਤ ਦੇਹਿੰਦਾ ਤਸਲੀਮ ਕਰਨਾ ਵਾਂ, ਤੂੰ ਮੈਨੂੰ ਕਬੂਲ ਫਰਮਾ, ਤੂੰ ਮੇਰੇ 'ਤੇ ਰਹਿਮ ਕਰ, ਕਿਉਂਕਿ ਮੈਂ ਗੁਨਾਹਗਾਰ ਹਾਂ। ਸਾਥੀਓ, ਜਦੋਂ ਅਸੀਂ ਯਿਸੂ ਮਸੀਹ 'ਤੇ ਇਮਾਨ ਲਿਆਵਾਂਗੇ, ਉਸ ਵੇਲੇ ਨਾ ਸਿਰਫ ਅਸੀਂ ਆਪਣੇ ਗੁਨਾਹਾਂ ਤੋਂ ਮਾਫ਼ੀ ਪਾਵਾਂਗੇ, ਉਸ ਵੇਲੇ ਨਾ ਸਿਰਫ ਅਸੀਂ ਗੁਨਾਹ ਦੀ ਸਜ਼ਾ ਤੋਂ ਛੁਟਕਾਰਾ ਪਾਵਾਂਗੇ, ਬਲਕਿ ਅਸੀਂ ਹਮੇਸ਼ਾ ਦੀ ਜ਼ਿੰਦਗੀ ਪਾਉਂਦੇ ਹੋਇਆਂ ਖੁਦਾ ਦੇ ਖਾਨਦਾਨ ਵਿੱਚ ਸ਼ਾਮਿਲ ਹੋਵਾਂਗੇ। ਉਸ ਵੇਲੇ ਅਸੀਂ ਯਿਸੂ ਮਸੀਹ ਨੂੰ ਕਬੂਲ ਕਰਨ ਦੇ ਨਾਲ ਖੁਦਾ ਦੇ ਬੇਟੇ ਅਤੇ ਬੇਟੀਆਂ ਠਹਿਰਾਂਗੇ। ਅਗਰ ਅਸੀਂ ਬਾਈਬਲ ਮੁਕੱਦਸ ਦੇ ਨਵੇਂ ਯਹਦਨਾਮੇ ਵਿੱਚ ਯੋਹੰਨਾ ਰਸੂਲ ਦੀ ਮਾਰਫਤ ਲਿਖੀ ਗਈ ਅੰਜੀਲ ਦੇ ਪਹਿਲੇ ਬਾਬ ਦੀ 12ਵੀਂ ਆਇਤ ਪੜ੍ਹੀਏ, ਤਾਂ ਇੱਥੇ ਇਹ ਗੱਲ ਬਿਆਨ ਕੀਤੀ ਗਈ ਹੈ ਕਿ ਜਿਨ੍ਹਾਂ ਨੇ ਵੀ ਉਹਨੂੰ ਕਬੂਲ ਕੀਤਾ, ਉਹਨੇ ਉਹਨਾਂ ਨੂੰ ਖੁਦਾ ਦੇ ਫਰਜ਼ੰਦ ਬਣਨ ਦਾ ਹੱਕ ਬਖਸ਼ਿਆ, ਯਾਨੀ ਉਹਨਾਂ ਨੂੰ ਜਿਹੜੇ ਉਹਦੇ ਨਾਮ 'ਤੇ ਈਮਾਨ ਲਿਆਉਂਦੇ ਨੇ। ਸੋ ਬਾਈਬਲ ਮੁਕੱਦਸ ਦੇ ਇਸ ਹਵਾਲੇ ਤੋਂ ਆ ਗੱਲ ਸਾਫ਼ ਜ਼ਾਹਿਰ ਹੋ ਜਾਂਦੀ ਹੈ ਕਿ ਜਿਹੜੇ ਵੀ ਯਿਸੂ ਮਸੀਹ 'ਤੇ ਈਮਾਨ ਲਿਆਉਂਦੇ ਨੇ, ਉਹ ਆਪਣੇ ਗੁਨਾਹਾਂ ਤੋਂ ਮਾਫ਼ੀ ਪਾਉਂਦੇ ਨੇ, ਗੁਨਾਹ ਦੀ ਸਜ਼ਾ ਤੋਂ ਛੁਟਕਾਰਾ ਪਾਉਂਦੇ ਨੇ ਅਤੇ ਹਮੇਸ਼ਾ ਦੀ ਜ਼ਿੰਦਗੀ ਨੂੰ ਪਾਉਂਦੇ ਹੋਇਆਂ ਖੁਦਾ ਦੇ ਬੇਟੇ ਅਤੇ ਬੇਟੀਆਂ ਠਹਿਰਦੇ ਨੇ। ਸਾਥੀਓ, ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਫਰਮਾਉਂਦੀ ਏ ਕਿ ਨਿਜਾਤ ਈਮਾਨ ਦੇ ਵਸੀਲੇ ਨਾਲ ਮਿਲਦੀ ਏ। ਅਤੇ ਇਹ ਗੱਲ ਸੱਚ ਏ ਕਿ ਜਦੋਂ ਅਸੀਂ ਯਿਸੂ ਮਸੀਹ 'ਤੇ ਈਮਾਨ ਲਿਆਉਂਦੇ ਹਾਂ ਤਾਂ ਕਿ ਨਿਜਾਤ ਪਾਈਏ, ਉਸ ਵੇਲੇ ਅਸੀਂ ਇਸੇ ਗੱਲ ਨੂੰ ਯਿਸੂ ਮਸੀਹ ਵਿੱਚ ਪਾਉਂਦੇ ਹਾਂ। ਸੋ ਇਸ ਲਈ ਸਾਥੀਓ, ਅੱਜ ਅਗਰ ਤੁਸੀਂ ਇਹ ਚਾਹੁੰਦੇ ਹੋ ਕਿ ਤੁਸੀਂ ਨਿਜਾਤ ਪਾਓ, ਅੱਜ ਅਗਰ ਤੁਹਾਡਾ ਵੀ ਇਹ ਸਵਾਲ ਹੈ ਕਿ ਮੈਂ ਕੀ ਕਰਾਂ ਤਾਂ ਕਿ ਨਿਜਾਤ ਪਾਵਾਂ, ਅਤੇ ਬਾਈਬਲ ਮੁਕੱਦਸ ਦਾ ਆ ਜਵਾਬ ਸੁਣ ਲਵੋ ਕਿ ਯਿਸੂ ਮਸੀਹ 'ਤੇ ਈਮਾਨ ਲਿਆਓ ਤਾਂ ਕਿ ਨਿਜਾਤ ਪਾਓ। ਆਓ ਅਸੀਂ ਆਪਣੇ ਗੁਨਾਹਾਂ ਤੋਂ ਤੋਬਾ ਕਰੀਏ, ਯਿਸੂ ਮਸੀਹ 'ਤੇ ਈਮਾਨ ਲਿਆਈਏ, ਉਹਨੂੰ ਆਪਣਾ ਸ਼ਖਸੀ ਨਿਜਾਤ ਦੇਹਿੰਦਾ ਤਸਲੀਮ ਕਰੀਏ ਅਤੇ ਉਹਦੇ ਕਲਾਮ 'ਤੇ, ਉਹਦੇ ਹੁਕਮਾਂ 'ਤੇ ਅਮਲ ਪੈਰਾ ਹੋਈਏ, ਤਾਂ ਕਿ ਅਸੀਂ ਯਿਸੂ ਮਸੀਹ ਨੂੰ ਕਬੂਲ ਕਰਨ ਨਾਲ ਨਿਜਾਤ ਪਾਈਏ ਅਤੇ ਸਾਡੇ ਜ਼ਿੰਦਗੀਆਂ ਤੋਂ ਯਿਸੂ ਮਸੀਹ ਹੀ ਇੱਜ਼ਤ ਜਲਾਲ ਪਾਏ। ਸੋ ਸਾਥੀਓ, ਇਸ ਵੇਲੇ ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹਾਂਗਾ। ਆਓ ਅਸੀਂ ਅੱਜ ਆਪਣੇ ਆਪ ਨੂੰ ਯਿਸੂ ਮਸੀਹ ਦੇ ਸਾਹਮਣੇ ਪੇਸ਼ ਕਰੀਏ, ਆਪਣੇ ਆਪ ਨੂੰ ਉਹਦੇ ਹੱਥਾਂ ਵਿੱਚ ਦੇਈਏ ਅਤੇ ਇਸ ਗੱਲ ਦਾ ਇਤਰਾਫ਼ ਕਰੀਏ ਕਿ ਅਸੀਂ ਗੁਨਾਹਗਾਰ ਹਾਂ ਅਤੇ ਉਹੀ ਸਾਡਾ ਨਿਜਾਤ ਦੇਹਿੰਦਾ ਹੈ। ਜਦੋਂ ਅਸੀਂ ਯਿਸੂ ਮਸੀਹ 'ਤੇ ਈਮਾਨ ਲਿਆਵਾਂਗੇ, ਉਸ ਵੇਲੇ ਅਸੀਂ ਖੁਦਾ ਦੇ ਕਲਾਮ ਦੇ ਮੁਤਾਬਿਕ ਆਪਣੇ ਗੁਨਾਹਾਂ ਤੋਂ ਮਾਫ਼ੀ ਪਾਵਾਂਗੇ, ਗੁਨਾਹ ਦੀ ਸਜ਼ਾ ਤੋਂ ਛੁਟਕਾਰਾ ਪਾਵਾਂਗੇ ਅਤੇ ਯਿਸੂ ਮਸੀਹ ਵਿੱਚ ਹਮੇਸ਼ਾ ਦੀ ਜ਼ਿੰਦਗੀ ਨੂੰ ਪਾਉਂਦੇ ਹੋਈਆਂ ਖੁਦਾ ਦੇ ਬੇਟੇ ਅਤੇ ਬੇਟੀਆਂ ਠਹਿਰਾਂਗੇ। ਸੋ ਆਓ ਸਾਥੀਓ, ਅਸੀਂ ਦੁਆ ਕਰੀਏ। ਮਸੀਹ ਯਿਸੂ ਵਿੱਚ ਸਾਡੇ ਜ਼ਿੰਦਾ ਅਸਮਾਨੀ ਬਾਪ, ਅਸੀਂ ਤੇਰੇ ਹਜ਼ੂਰਾਨੇ ਹਾਂ, ਤੇਰੇ ਨਾਮ ਨੂੰ ਇੱਜ਼ਤ ਜਲਾਲ ਦਿੰਦੇ ਹਾਂ, ਕਿਉਂਕਿ ਤੂੰ ਹੀ ਤਾਰੀਫ਼ ਅਤੇ ਤਮਜੀਦ ਦੇ ਲਾਇਕ ਹੈ। ਐ ਖੁਦਾਵੰਦ, ਅਸੀਂ ਆਪਣੇ ਆਪ ਨੂੰ ਤੇਰੇ ਸਾਹਮਣੇ ਪੇਸ਼ ਕਰਦੇ ਹਾਂ। ਅਸੀਂ ਇਸ ਗੱਲ ਦਾ ਇਤਰਾਫ਼ ਕਰਦੇ ਹਾਂ ਕਿ ਅਸੀਂ ਗੁਨਾਹਗਾਰ ਹਾਂ, ਸਾਡੀ ਜ਼ਿੰਦਗੀ ਵਿੱਚ ਗੁਨਾਹ ਪਾਇਆ ਜਾਂਦਾ ਹੈ, ਅਸਾਂ ਤੇਰੇ ਹੁਕਮਾਂ ਨੂੰ ਤੋੜਿਆ ਹੈ। ਐ ਖੁਦਾਵੰਦ, ਤੂੰ ਸਾਡੇ 'ਤੇ ਰਹਿਮ ਕਰ, ਕਿਉਂਕਿ ਅਸੀਂ ਗੁਨਾਹਗਾਰ ਹਾਂ। ਸਾਨੂੰ ਤੂੰ ਨਿਜਾਤ ਬਖਸ਼, ਅਸੀਂ ਯਿਸੂ ਮਸੀਹ ਨੂੰ ਕਬੂਲ ਕਰਦੇ ਹਾਂ। ਐ ਯਿਸੂ ਮਸੀਹ, ਅਸੀਂ ਇਸ ਗੱਲ 'ਤੇ ਈਮਾਨ ਲਿਆਉਂਦੇ ਹਾਂ ਕਿ ਤੂੰ ਹੀ ਸਾਡਾ ਨਿਜਾਤ ਦੇਹਿੰਦਾ ਹੈ। ਤੂੰ ਸਾਡੇ ਦਿਲਾਂ ਵਿੱਚ ਆ ਅਤੇ ਸਾਡੀਆਂ ਜ਼ਿੰਦਗੀਆਂ ਨੂੰ ਬਦਲ ਦੇ, ਸਾਨੂੰ ਨਵਾਂ ਬਣਾ ਦੇ, ਤਾਂ ਕਿ ਸਾਡੀਆਂ ਜ਼ਿੰਦਗੀਆਂ ਤੋਂ, ਸਾਡੇ ਚਾਲ ਚੱਲਣ ਤੋਂ ਤੂੰ ਹੀ ਜਾਣਿਆ ਜਾਏ ਤੇ ਪਹਿਚਾਨਿਆ ਜਾਏ। ਐ ਖੁਦਾਵੰਦ, ਅੱਜ ਦੇ ਕਲਾਮ ਦੇ ਵਸਲੇ ਨਾਲ ਸਾਨੂੰ ਸਾਰਿਆਂ ਨੂੰ ਤੂੰ ਬੜੀ ਬਰਕਤ ਦੇ, ਸਾਡੇ ਖਾਨਦਾਨਾਂ ਨੂੰ ਤੂੰ ਬੜੀ ਬਰਕਤ ਦੇ, ਸਾਡੀਆਂ ਜ਼ਿੰਦਗੀਆਂ ਚੋਂ, ਸਾਡੇ ਖਾਨਦਾਨਾਂ ਚੋਂ ਬਿਮਾਰੀਆਂ ਨੂੰ ਦੂਰ ਕਰ ਦੇ, ਸਾਨੂੰ ਤੂੰ ਮੁਕੰਮਲ ਸ਼ਿਫਾ ਤਾ ਫਰਮਾ, ਸਾਨੂੰ ਤੂੰ ਬਰਕਤ ਬਰਕਤ ਦੇ, ਕਿਉਂਕਿ ਆਹ ਸਭ ਕੁਝ ਮੰਗ ਲੈਂਦੇ ਹਾਂ ਯਿਸੂ ਮਸੀਹ ਦੇ ਨਾਂ ਵਿੱਚ, ਆਮੀਨ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092-310-1767-962। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092-310-1767-962। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।